ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਜੀ। ਖੁਦਾਵੰਦ ਦੇ ਕਲਾਮ ਦੇ ਵਿੱਚੋਂ ਜੋ ਅਸੀਂ ਅੱਗੇ ਦੇਖਣ ਜਾ ਰਹੇ ਹਾਂ ਉਹ ਹੈ ਰਸੂਲਾਂ ਦੇ ਕਰਤੱਬ ਉਹਦਾ 9 ਬਾਪ ਉਹਦੀ 26 ਤੋਂ ਲੈ ਕੇ 40 ਅੱਜ ਤੱਕ। ਅਤੇ ਅੱਜ ਦਾ ਵਿਸ਼ਾ ਹੈ ਖੁਸ਼ਖਬਰੀ ਫੈਲਦੀ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਅੱਜ ਸਵੇਰੇ ਉਸ ਵਿਅਕਤੀ ਬਾਰੇ ਸੋਚੋ ਜਿਸ ਨੇ ਤੁਹਾਡੇ ਨਾਲ ਯਿਸੂ ਮਸੀਹ ਦੀ ਖੁਸ਼ਖਬਰੀ ਸਾਂਝੀ ਕੀਤੀ। ਮੈਂ ਚਾਹੁੰਦਾ ਹਾਂ ਕਿ ਤੁਸੀਂ ਉਸ ਵਿਅਕਤੀ ਬਾਰੇ ਜਾਂ ਉਹਨਾਂ ਲੋਕਾਂ ਬਾਰੇ ਸੋਚੋ ਜਿਨ੍ਹਾਂ ਨੇ ਆਪਣੇ ਮੂੰਹ ਖੋਲ੍ਹੇ ਅਤੇ ਤੁਹਾਨੂੰ ਯਿਸੂ ਮਸੀਹ ਮੁਕਤੀਦਾਤਾ ਬਾਰੇ ਦੱਸਿਆ, ਜਿਸ ਕੋਲ ਤੁਹਾਡੇ ਪਾਪਾਂ ਨੂੰ ਮਾਫ਼ ਕਰਨ ਅਤੇ ਤੁਹਾਡੇ ਜੀਵਨ ਵਿੱਚ ਤੁਹਾਡੇ ਪ੍ਰਭੂ ਅਤੇ ਮੁਕਤੀਦਾਤਾ ਵਜੋਂ ਪ੍ਰਵੇਸ਼ ਕਰਨ ਦੀ ਸ਼ਕਤੀ ਸੀ। ਤੁਹਾਡੇ ਵਿੱਚੋਂ ਕੁਝ ਸੀਰੀਆ ਲਿਓਨ ਵਿੱਚ ਜਾਂ ਨਾਈਜੀਰੀਆ ਵਿੱਚ ਯੂਨੀਵਰਸਿਟੀ ਵਿੱਚ ਵੱਡੇ ਹੋ ਰਹੇ ਸਨ ਅਤੇ ਕਿਸੇ ਨੇ ਤੁਹਾਡੇ ਨਾਲ ਖੁਸ਼ਖਬਰੀ ਸਾਂਝੀ ਕੀਤੀ। ਤੁਹਾਡੇ ਵਿੱਚੋਂ ਕੁਝ ਨੇ ਜੋਖਮ ਅਤੇ ਸਮਾਜਿਕ ਅਤਿਆਚਾਰ ਦੇ ਬਾਵਜੂਦ ਪਾਕਿਸਤਾਨ ਦੇ ਅਤੇ ਅਫਗਾਨਿਸਤਾਨ ਵਿੱਚ ਖੁਸ਼ਖਬਰੀ ਦਾ ਜਵਾਬ ਦਿੱਤਾ। ਤੁਹਾਡੇ ਵਿੱਚੋਂ ਕੁਝ ਨੂੰ ਈਰਾਨ ਵਿੱਚ ਗੁਪਤ ਘਰਾਂ ਦੇ ਚਰਚਾਂ ਵਿੱਚ ਬੁਲਾਇਆ ਗਿਆ ਸੀ ਜਿੱਥੇ ਤੁਸੀਂ ਖੁਸ਼ਖਬਰੀ ਸੁਣੀ ਅਤੇ ਯਿਸੂ ਮਸੀਹ ਨੂੰ ਪ੍ਰਭੂ ਵਜੋਂ ਪਾਇਆ। ਹੋਂਡੂਰਸ, ਐਲਸੈਲਵਾਡੋਰ, ਬ੍ਰਾਜ਼ੀਲ ਦੇ ਹੋਰ ਉਹਨਾਂ ਥਾਵਾਂ 'ਤੇ ਰਹਿੰਦੇ ਸਨ ਜਿੱਥੇ ਖੁਸ਼ਖਬਰੀ ਵਿਆਪਕ ਤੌਰ 'ਤੇ ਸਾਂਝੀ ਕੀਤੀ ਜਾਂਦੀ ਸੀ ਅਤੇ ਕਿਸੇ ਨੇ ਇਸ ਨੂੰ ਤੁਹਾਡੇ ਨਾਲ ਸਾਂਝਾ ਕੀਤਾ। ਤੁਹਾਡੇ ਵਿੱਚੋਂ ਕੁਝ ਨੇ ਸਕੋਟਲੈਂਡ ਦੇ ਹਾਰਪਰ ਪਲਾਂਟੇਸ਼ਨ ਵਿੱਚ ਖੁਸ਼ਖਬਰੀ ਸੁਣੀ ਸੀ। ਅੱਜ ਇੱਥੇ ਇਸ ਜਗ੍ਹਾ 'ਤੇ ਅਸੀਂ ਇੱਕ ਲੋਕ ਹਾਂ, ਸ਼ਾਇਦ 40 ਵੱਖ ਵੱਖ ਦੇਸ਼ਾਂ ਦੇ ਇੱਕ ਲੋਕ ਹਾਂ। ਅਸੀਂ ਮਸੀਹ ਵਿੱਚ ਇੱਕ ਹਾਂ ਕਿਉਂਕਿ ਇਹਨਾਂ ਸਾਰੇ ਵੱਖ ਵੱਖ ਦੇਸ਼ਾਂ ਅਤੇ ਮਹਾਂਦੀਪਾਂ ਦੇ ਲੋਕਾਂ ਨੇ ਆਪਣੇ ਮੂੰਹ ਖੋਲ੍ਹੇ ਅਤੇ ਖੁਸ਼ਖਬਰੀ ਦੀ ਖੁਸ਼ਖਬਰੀ ਸਾਂਝੀ ਕੀਤੀ। ਉਸ ਵਿਅਕਤੀ ਬਾਰੇ ਸੋਚੋ ਜਿਸ ਨੇ ਤੁਹਾਡੇ ਨਾਲ ਖੁਸ਼ਖਬਰੀ ਸਾਂਝੀ ਕੀਤੀ। ਇਹ ਉਹ ਲੋਕ ਸਨ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਤੁਹਾਡੇ ਜੀਵਨ ਵਿੱਚ ਤੁਹਾਨੂੰ ਮੁਕਤੀਦਾਤਾ ਵਿਸ਼ਵਾਸ ਵੱਲ ਲਿਆਉਣ ਲਈ ਵਰਤਿਆ ਸੀ। ਰਸੂਲਾਂ ਦੇ ਕਰਤੱਬ ਦੀ ਕਿਤਾਬ ਵਿੱਚ ਉਹਨਾਂ ਲੋਕਾਂ ਦੀ ਗਿਣਤੀ ਕਰ ਰਿਹਾ ਹੈ ਜਿਨ੍ਹਾਂ ਨੂੰ ਬਚਾਇਆ ਗਿਆ ਸੀ। ਰਸੂਲਾਂ ਦੇ ਕਰਤੱਬ ਦਾ 2 ਬਾਪ ਦੀ 41 ਆਇਤ ਵਿੱਚ 3000 ਲੋਕ, ਰਸੂਲਾਂ ਦੇ ਕਰਤੱਬ ਦਾ 4 ਬਾਪ ਦੀ 4 ਆਇਤ ਵਿੱਚ 5000, ਰਸੂਲਾਂ ਦੇ ਕਰਤੱਬ ਦਾ 6 ਬਾਪ ਦੀ 7 ਆਇਤ ਵਿੱਚ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਸਾਮਰੀਆ ਵਿੱਚ ਲੋਕਾਂ ਦੀਆਂ ਭੀੜਾਂ ਬਚਨ ਸੁਣ ਰਹੀਆਂ ਸਨ ਅਤੇ ਰਸੂਲਾਂ ਦੇ ਕਰਤੱਬ ਦਾ 8 ਬਾਪ ਦੀ 6 ਵਿੱਚ ਫਿਲਪ 'ਤੇ ਵਿਸ਼ਵਾਸ ਕਰ ਰਹੀਆਂ ਸਨ। ਬਹੁਤ ਗਿਣਤੀ, ਪਰ ਇਸ ਭਾਗ ਵਿੱਚ ਸਾਨੂੰ ਸਿਰਫ ਇੱਕ ਆਦਮੀ ਦੀ ਯਾਤਰਾ ਅਤੇ ਉਸਦੀ ਮੁਕਤੀ ਦੇਖਣ ਨੂੰ ਮਿਲਦੀ ਹੈ। ਯਿਸੂ ਨੇ ਰਸੂਲਾਂ ਦੇ ਕਰਤੱਬ ਦਾ 1 ਬਾਪ ਦੀ 8 ਆਇਤ ਵਿੱਚ ਚੇਲਿਆਂ ਨੂੰ ਪਵਿੱਤਰ ਆਤਮਾ ਦੀ ਉਡੀਕ ਕਰਨ ਲਈ ਕਿਹਾ ਕਿਉਂਕਿ ਉਹ ਉਹਨਾਂ ਨੂੰ ਯਰੂਸ਼ਲਮ, ਯਹੂਦੀਆ, ਸਾਮਰੀਆ ਅਤੇ ਧਰਤੀ ਦੇ ਸਾਰੇ ਕੋਨਿਆਂ ਵਿੱਚ ਉਸਦੇ ਗਵਾਹ ਬਣਨ ਦੀ ਸ਼ਕਤੀ ਦੇਵੇਗਾ। ਇੱਕ ਅਰਥ ਵਿੱਚ ਰਸੂਲਾਂ ਦੇ ਕਰਤੱਬ ਇਸ ਗੱਲ ਦੀ ਵਿਆਖਿਆ ਹੈ ਕਿ ਕਿਵੇਂ ਈਸਾਈ ਵਿਸ਼ਵਾਸ ਯਹੂਦੀ ਧਰਮ ਦੀਆਂ ਸੀਮਾਵਾਂ ਤੋਂ ਪਰੇ ਸਾਂਝਾ ਕੀਤਾ ਗਿਆ ਸੀ ਅਤੇ ਅੰਤ ਵਿੱਚ ਸਾਰੀਆਂ ਕੌਮਾਂ ਦੇ ਵਿੱਚ ਫੈਲ ਗਿਆ ਜਾਂ ਸਾਰੀਆਂ ਕੌਮਾਂ ਦੇ ਲਈ ਬਣ ਗਿਆ। ਪਰਮੇਸ਼ੁਰ ਨੇ ਉਤਪਤੀ 12 ਵਿੱਚ ਅਬਰਾਹਮ ਨਾਲ ਵਾਅਦਾ ਕੀਤਾ ਸੀ ਕਿ ਉਸਦੇ ਦੁਆਰਾ ਸਾਰੀਆਂ ਕੌਮਾਂ ਨੂੰ ਅਸੀਸ ਮਿਲੇਗੀ ਅਤੇ ਰਸੂਲਾਂ ਦੇ ਕਰਤੱਬ ਦੀ ਕਿਤਾਬ ਉਸ ਘਟਨਾ ਦੀ ਕਹਾਣੀ ਦੱਸਦੀ ਹੈ। ਸਾਡੇ ਕੋਲ ਰਸੂਲਾਂ ਦੇ ਕਰਤੱਬ ਉਹਦਾ 1 ਬਾਪ ਉਹਦੀ 8 ਆਇਤ ਹੈ ਅਤੇ ਯਿਸੂ ਨੇ ਚੇਲਿਆਂ ਨੂੰ ਪਵਿੱਤਰ ਆਤਮਾ ਦੀ ਉਡੀਕ ਕਰਨ ਲਈ ਕਿਹਾ ਕਿਉਂਕਿ ਉਹ ਉਹਨਾਂ ਨੂੰ ਯਰੂਸ਼ਲਮ, ਯਹੂਦੀਆ, ਸਾਮਰੀਆ ਅਤੇ ਧਰਤੀ ਦੇ ਸਾਰੇ ਕੋਨੇ ਕੋਨੇ ਵਿੱਚ ਉਸਦੇ ਗਵਾਹ ਬਣਨ ਦੀ ਸ਼ਕਤੀ ਦੇਵੇਗਾ। ਸਾਡੇ ਕੋਲ ਰਸੂਲਾਂ ਦੇ ਕਰਤੱਬ 2 ਬਾਪ ਅਤੇ 35 ਨੂੰ 9 ਭਾਰਤੀਆਂ, ਮਾਦੀ, ਇਲਾਮੀ ਅਤੇ ਮੈਸੋਪੋਟਾਮੀਆ, ਯਹੂਦੀਆ, ਕਪਾਦੋਕੀਆ, ਪੁੰਤੁਸ ਅਤੇ ਏਸ਼ੀਆ, ਫਰੂਗੀਆ, ਪੰਫੋਲੀਆ, ਮਿਸਰ, ਲੀਬੀਆ ਦੇ ਕੁਝ ਹਿੱਸਿਆਂ ਦੇ ਨਿਵਾਸੀ ਦੁਆਰਾ ਦੇਖਿਆ ਗਿਆ ਸੀ ਜੋ ਕਿ ਕੁਰੇਨ ਨਾਲ ਸੰਬੰਧਿਤ ਸਨ ਅਤੇ ਰੋਮ ਤੋਂ ਆਏ ਯਾਤਰੀ। ਯਹੂਦੀ ਅਤੇ ਯਹੂਦੀ ਧਰਮ ਅਪਣਾਉਣ ਵਾਲੇ ਕ੍ਰੇਤੀ ਅਤੇ ਅਰਬੀ ਅਤੇ ਉਹਨਾਂ ਨੂੰ ਆਪਣੀਆਂ ਭਾਸ਼ਾਵਾਂ ਵਿੱਚ ਪਰਮੇਸ਼ੁਰ ਦੇ ਸ਼ਕਤੀਸ਼ਾਲੀ ਕੰਮਾਂ ਬਾਰੇ ਦੱਸਣ ਸੁਣ ਰਹੇ ਸਨ ਅਤੇ ਸਾਰੇ ਹੈਰਾਨ ਅਤੇ ਉਲਝਣ ਵਿੱਚ ਪੈ ਗਏ। ਇੱਕ ਦੂਜੇ ਨੂੰ ਕਹਿਣ ਲੱਗੇ, ਇਸ ਦਾ ਕੀ ਅਰਥ ਹੈ? ਸਾਡੇ ਕੋਲ ਸਾਮਰੀ ਯਹੂਦੀ ਸੰਸਥਾ ਦੁਆਰਾ ਜਿਹੜਾ ਘੜਾਇਆ ਗਿਆ ਖੁਸ਼ਖਬਰੀ ਸੁਣ ਰਹੇ ਹਨ ਅਤੇ ਪਰਮਾਤਮਾ ਦੀ ਸ਼ਕਤੀ ਅਤੇ ਪਰਮਾਤਮਾ ਦਾ ਸੰਦੇਸ਼ ਯਰੂਸ਼ਲਮ ਤੋਂ ਪੂਰੀ ਦੁਨੀਆ ਵਿੱਚ ਫੈਲਣਾ ਸ਼ੁਰੂ ਹੋਣ 'ਤੇ ਪ੍ਰਤੀਕਿਰਿਆ ਕਰ ਰਹੇ ਸਨ। ਇਸ ਲਈ ਇਸ ਮਿਸ਼ਨ ਐਤਵਾਰ ਨੂੰ ਜਦੋਂ ਅਸੀਂ ਰਸੂਲਾਂ ਦੇ ਕਰਤੱਬ ਦਾ 8 ਬਾਪ ਦੀ 26 ਤੋਂ 40 ਅਤੇ ਇਥੋਪੀਆਈ ਆਦਮੀ ਦੀ ਮੁਕਤੀ ਦੀ ਕਹਾਣੀ ਵੱਲ ਮੁੜਦੇ ਹਾਂ ਤਾਂ ਅਸੀਂ ਇਸ ਸਵਾਲ 'ਤੇ ਵਿਚਾਰ ਕਰਨ ਜਾ ਰਹੇ ਹਾਂ ਕਿ ਅਸੀਂ ਨਿੱਜੀ ਖੁਸ਼ਖਬਰੀ ਵਿੱਚ ਕਿਵੇਂ ਪ੍ਰਭਾਵਸ਼ਾਲੀ ਹੋ ਸਕਦੇ ਹਾਂ ਅਤੇ ਦੁਨੀਆ ਵਿੱਚ ਖੁਸ਼ਖਬਰੀ ਕਿਵੇਂ ਸਾਂਝੀ ਕਰ ਸਕਦੇ ਹਾਂ। ਖੈਰ, ਪਹਿਲਾਂ ਸਾਡੇ ਹਵਾਲੇ ਤੋਂ ਧਿਆਨ ਦਿਓ ਕਿ ਅਸੀਂ ਇੱਕ ਗੁਆਚੀ ਹੋਈ ਦੁਨੀਆ ਵਿੱਚ ਨਿੱਜੀ ਖੁਸ਼ਖਬਰੀ ਵਿੱਚ ਪ੍ਰਭਾਵਸ਼ਾਲੀ ਹੋ ਸਕਦੇ ਹਾਂ। ਪ੍ਰਭੂ ਨੂੰ ਸੁਣ ਕੇ ਆਇਤ 26-30 ਅੰਤ ਵਿੱਚ ਰਸੂਲਾਂ ਦੇ ਕਰਤੱਵ ਵਿੱਚ ਸਭ ਤੋਂ ਵੱਡਾ ਪ੍ਰਚਾਰਕ ਖੁਦ ਪਰਮੇਸ਼ੁਰ ਹੈ। ਗਲਾਸਗੋ ਵਿੱਚ ਸਭ ਤੋਂ ਵੱਡਾ ਪ੍ਰਚਾਰਕ ਖੁਦ ਪਰਮੇਸ਼ੁਰ ਹੈ। ਦੁਨੀਆਂ ਵਿੱਚ ਕਿਤੇ ਵੀ ਸਭ ਤੋਂ ਵੱਡਾ ਪ੍ਰਚਾਰਕ ਖੁਦ ਪਰਮੇਸ਼ੁਰ ਹੈ। ਇਸ ਲਈ ਜੇਕਰ ਅਸੀਂ ਕੌਮਾਂ ਤੱਕ ਪਹੁੰਚਦੇ ਹੋਏ ਨਿੱਜੀ ਖੁਸ਼ਖਬਰੀ ਵਿੱਚ ਪ੍ਰਭਾਵਸ਼ਾਲੀ ਹੋਣਾ ਚਾਹੁੰਦੇ ਹਾਂ ਤਾਂ ਸਾਨੂੰ ਉਸ ਨੂੰ ਸੁਣਨ ਅਤੇ ਉਸਦੀ ਆਗਿਆ ਮੰਨਣ ਦੀ ਲੋੜ ਆ। ਫਿਲਿਪ ਇੱਕ ਪ੍ਰਭਾਵਸ਼ਾਲੀ ਪ੍ਰਚਾਰਕ ਸੀ ਕਿਉਂਕਿ ਉਹ ਪਰਮਾਤਮਾ ਨੂੰ ਸੁਣ ਰਿਹਾ ਸੀ। ਅਤੇ ਆਇਤ 26-30 'ਤੇ ਇੱਕ ਨਜ਼ਰ ਮਾਰੋ। ਹੁਣ ਪ੍ਰਭੂ ਦੇ ਇੱਕ ਦੂਤ ਨੇ ਫਿਲਿਪ ਨੂੰ ਕਿਹਾ, ਉੱਠ ਅਤੇ ਦੱਖਣ ਵੱਲ ਉਸ ਸੜਕ ਵੱਲ ਜਾ ਜੋ ਯਰੂਸ਼ਲਮ ਤੋਂ ਗਾਜ਼ਾ ਨੂੰ ਜਾਂਦੀ ਹੈ। ਇਹ ਇੱਕ ਉਜਾੜ ਜਗ੍ਹਾ ਹੈ। ਅਤੇ ਉਹ ਉੱਠਿਆ ਅਤੇ ਚਲਾ ਗਿਆ। ਉੱਥੇ ਇੱਕ ਇਥੋਪੀਅਨ ਸੀ ਅਤੇ ਇੱਕ ਖੁਸਰਾ, ਇਥੋਪੀਆ ਦੀ ਰਾਣੀ ਕੰਦਾਕੇ ਦਾ ਦਰਬਾਰੀ ਅਫਸਰ, ਜੋ ਉਸਦੇ ਸਾਰੇ ਖਜ਼ਾਨੇ ਦਾ ਇੰਚਾਰਜ ਸੀ। ਉਹ ਯਰੂਸ਼ਲਮ ਵਿੱਚ ਪੂਜਾ ਕਰਨ ਆਇਆ ਸੀ ਅਤੇ ਵਾਪਸ ਆ ਰਿਹਾ ਸੀ। ਆਪਣੇ ਰੱਥ ਵਿੱਚ ਬੈਠਾ ਹੋਇਆ ਸੀ ਅਤੇ ਉਹ ਨਬੀ ਯਸ਼ਾਇਆ ਨੂੰ ਪੜ੍ਹ ਰਿਹਾ ਸੀ। ਅਤੇ ਆਤਮਾ ਨੇ ਫਿਲਿਪਸ ਨੂੰ ਕਿਹਾ, ਉੱਥੇ ਜਾ, ਇਸ ਰੱਥ ਵਿੱਚ ਸ਼ਾਮਲ ਹੋ ਜਾ। ਮੈਨੂੰ ਨਹੀਂ ਪਤਾ ਕਿ ਫਿਲਿਪ ਦੀਆਂ ਯੋਜਨਾਵਾਂ ਕੀ ਸਨ। ਸ਼ਾਇਦ ਉਸਨੇ ਸਾਮਰੀਆ ਵਿੱਚ ਰਹਿਣ ਅਤੇ ਇਹਨਾਂ ਸਾਰੇ ਨਵੇਂ ਵਿਸ਼ਵਾਸੀਆਂ ਨੂੰ ਚੇਲੇ ਬਣਾਉਣ ਦੇ ਮਹੱਤਵਪੂਰਨ ਕੰਮ ਵਿੱਚ ਸ਼ਾਮਲ ਹੋਣ ਦੀ ਯੋਜਨਾ ਬਣਾਈ ਸੀ, ਜਿਨ੍ਹਾਂ ਨੂੰ ਪਰਮੇਸ਼ੁਰ ਨੇ ਰਸੂਲਾਂ ਦੇ ਕਰਤੱਵ ਦਾ 8:1-25 ਵਿੱਚ ਬਚਾਇਆ ਸੀ। ਕਿਆ ਹੋ ਸਕਦਾ ਹੈ ਕਿ ਉਸਨੇ ਯਰੂਸ਼ਲਮ ਵਾਪਸ ਜਾਣ ਅਤੇ ਉੱਥੇ ਸੇਵਾ ਕਰਨ ਦੀ ਯੋਜਨਾ ਬਣਾਈ ਹੋਵੇ? ਮੈਨੂੰ ਨਹੀਂ ਪਤਾ ਕਿ ਉਸ ਦੀਆਂ ਯੋਜਨਾਵਾਂ ਕੀ ਸਨ, ਪਰ ਜਦੋਂ ਪਰਮੇਸ਼ੁਰ ਬੋਲਿਆ ਤਾਂ ਉਸ ਦੀਆਂ ਯੋਜਨਾਵਾਂ ਬਦਲ ਗਈਆਂ। 2 ਵਾਰ ਫਿਲਿਪ ਨੂੰ ਪਰਮੇਸ਼ੁਰ ਦੁਆਰਾ ਇੱਕ ਖਾਸ ਰਸਤੇ ਜਾਣ ਦਾ ਜਾਂ ਇੱਕ ਖਾਸ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਪਹਿਲਾਂ ਲੂਕਾ ਕਹਿੰਦਾ ਹੈ, ਪ੍ਰਭੂ ਦੇ ਇੱਕ ਦੂਤ ਨੇ ਫਿਲਿਪ ਨੂੰ ਕਿਹਾ, ਅਤੇ ਦੂਜੀ ਵਾਰ ਉਹ ਕਹਿੰਦਾ ਹੈ ਕਿ ਆਤਮਾ ਨੇ ਫਿਲਿਪ ਨੂੰ ਕਿਹਾ। ਮੈਨੂੰ ਨਹੀਂ ਪਤਾ ਕਿ ਦੂਤ ਉਸ ਨੂੰ ਪ੍ਰਗਟ ਹੋਇਆ ਜਾਂ ਕਿ ਉਸਨੇ ਇੱਕ ਸੁਣਨ ਯੋਗ ਆਵਾਜ਼ ਸੁਣੀ ਜਾਂ ਕਿ ਉਸ ਨੂੰ ਅੰਦਰੂਨੀ ਵਿਸ਼ਵਾਸ ਮਹਿਸੂਸ ਹੋਇਆ, ਪਰ ਇੱਕ ਗੱਲ ਸਪਸ਼ਟ ਹੈ ਕਿ ਪਰਮਾਤਮਾ ਬੋਲ ਰਿਹਾ ਸੀ ਅਤੇ ਫਿਲਿਪ ਸੁਣ ਰਿਹਾ ਸੀ ਅਤੇ ਆਗਿਆ ਮੰਨ ਰਿਹਾ ਸੀ। ਫਿਲਿਪਸ ਦਾ ਮੰਨਣਾ ਸੀ ਕਿ ਪਰਮਾਤਮਾ ਉਸ ਨੂੰ ਦੱਖਣ ਵੱਲ ਉਸ ਸੜਕ 'ਤੇ ਜਾਣ ਲਈ ਕਹਿ ਰਿਹਾ ਸੀ ਜੋ ਪਰਮੇਸ਼ ਜਾਂ ਯਰੂਸ਼ਲਮ ਤੋਂ ਗਾਜ਼ਾ ਨੂੰ ਜਾਂਦੀ ਹੈ। ਇਹ ਉਜਾੜ ਜਗ੍ਹਾ ਸੀ, ਪਰ ਉਸ ਨੂੰ ਲੱਗਿਆ ਕਿ ਇਹੀ ਉਹ ਥਾਂ ਹੈ ਜਿੱਥੇ ਪਰਮਾਤਮਾ ਉਸ ਨੂੰ ਜਾਣ ਲਈ ਕਹੇਗਾ। ਉਸ ਨੂੰ ਜ਼ਰੂਰੀ ਤੌਰ 'ਤੇ ਸਮਝ ਨਹੀਂ ਆਇਆ ਕਿਉਂ, ਪਰ ਉਹ ਉੱਠਿਆ ਅਤੇ ਚਲਾ ਗਿਆ। ਜਦੋਂ ਉਹ ਉਸ ਸੜਕ 'ਤੇ ਗਿਆ ਤਾਂ ਉਸ ਨੂੰ ਇੱਕ ਗੱਡੀ ਮਿਲੀ ਜਿਸ ਵਿੱਚ ਇੱਕ ਇਥੋਪੀਅਨ ਆਦਮੀ ਸਵਾਰ ਸੀ। ਇਸ ਸਮੇਂ ਇਥੋਪੀਅਨ ਸ਼ਬਦ ਮਿਸਰ ਦੇ ਦੱਖਣ ਵਿੱਚ ਕਾਲੇ ਅਫਰੀਕਾ ਨੂੰ ਦਰਸਾਉਂਦਾ ਸੀ, ਨਾ ਕਿ ਆਧੁਨਿਕ ਦੇਸ਼ ਇਥੋਪੀਆ ਨੂੰ। ਇਹ ਉਸ ਖੇਤਰ ਨੂੰ ਦਰਸਾਉਂਦਾ ਹੈ ਜਿਸ ਨੂੰ ਪੁਰਾਣੇ ਨੇਮ ਵਿੱਚ ਕੁਸ਼ ਕਿਹਾ ਜਾਂਦਾ ਸੀ ਅਤੇ ਬਾਅਦ ਵਿੱਚ ਮੇਰੋ ਵਜੋਂ ਜਾਣਿਆ ਜਾਂਦਾ ਸੀ ਅਤੇ ਅੱਜ ਸੁਡਾਨ ਵਜੋਂ ਜਾਣਿਆ ਜਾਂਦਾ ਹੈ। ਉਹ ਆਦਮੀ ਇੱਕ ਖੁਸਰਾ ਸੀ, ਜਿਸ ਦਾ ਅਰਥ ਹੈ ਕਿ ਉਸਦੀ ਨਸਬੰਦੀ ਕੀਤੀ ਗਈ ਸੀ, ਅਤੇ ਉਹ ਰਾਣੀ ਕੈਂਡੇਸ ਦੇ ਦਰਬਾਰ ਵਿੱਚ ਇੱਕ ਉੱਚ ਅਦਾਲਤ ਦਾ ਅਧਿਕਾਰੀ ਸੀ। ਇਹ ਉਸ ਸਮੇਂ ਦੀਆਂ ਅਦਾਲਤਾਂ ਵਿੱਚ ਇੱਕ ਆਮ ਅਭਿਆਸ ਸੀ ਕਿਉਂਕਿ ਇਹਨਾਂ ਅਧਿਕਾਰੀਆਂ ਦੀ ਸ਼ਾਹੀ ਹਰਮ ਤੱਕ ਪਹੁੰਚ ਹੁੰਦੀ ਸੀ ਅਤੇ ਇਹ ਆਦਮੀ ਇੱਕ ਉੱਚ ਅਧਿਕਾਰੀ ਸੀ ਅਤੇ ਖਜ਼ਾਨੇ ਦਾ ਇੰਚਾਰਜ ਸੀ, ਇੱਕ ਤਰ੍ਹਾਂ ਦਾ ਚਾਂਸਲਰ ਆਫ ਚੈਕਰ। ਉਹ ਆਦਮੀ ਸਪਸ਼ਟ ਤੌਰ 'ਤੇ ਇੱਕ ਧਾਰਮਿਕ ਆਦਮੀ ਸੀ ਕਿਉਂਕਿ ਸਾਨੂੰ ਦੱਸਿਆ ਜਾਂਦਾ ਹੈ ਕਿ ਉਹ ਯਰੂਸ਼ਲਮ ਵਿੱਚ ਪੂਜਾ ਕਰਨ ਆਇਆ ਸੀ ਅਤੇ ਉਹ ਲਗਭਗ ਨਿਸ਼ਚਿਤ ਤੌਰ 'ਤੇ ਯਹੂਦੀ ਧਰਮ ਪਰਿਵਰਤਨ ਨਹੀਂ ਸੀ ਕਿਉਂਕਿ ਉਸ ਨੂੰ ਸ਼ਾਇਦ ਰੱਦ ਕਰ ਦਿੱਤਾ ਗਿਆ ਹੁੰਦਾ ਕਿਉਂਕਿ ਵਿਵਸਥਾ ਸਾਰ 23 ਉਹਦੀ 1 ਵਿੱਚ ਖੁਸਰਿਆਂ ਨੂੰ ਮੰਦਰ ਦੀ ਪੂਜਾ ਵਿੱਚ ਦਾਖਲ ਹੋਣ ਤੋਂ ਮਨ੍ਹਾ ਕੀਤਾ ਗਿਆ ਹੈ। ਸ਼ਾਇਦ ਵਧੇਰੇ ਸੰਭਾਵਨਾ ਹੈ ਕਿ ਉਹ ਇੱਕ ਈਸ਼ਵਰ ਭੈਣ ਸੀ, ਕੋਈ ਅਜਿਹਾ ਵਿਅਕਤੀ ਜਿਸ ਨੇ ਯਹੂਦੀ ਧਰਮ ਵਿੱਚ ਦਿਲਚਸਪੀ ਪੈਦਾ ਕੀਤੀ ਸੀ ਬਿਨਾਂ ਜ਼ਰੂਰੀ ਤੌਰ 'ਤੇ ਇਸ ਦਾ ਹਿੱਸਾ ਬਣੇ। ਉਹ ਇੱਕ ਧਾਰਮਿਕ ਆਦਮੀ ਸੀ, ਸ਼ਾਇਦ ਇੱਕ ਸ਼ਰਧਾਲੂ ਵੀ, ਪਰ ਇਸ ਬਾਰੇ ਕੋਈ ਗਲਤੀ ਨਾ ਕਰਿਓ ਕਿ ਉਹ ਯਿਸੂ ਦੀ ਲੋੜ ਵਾਲਾ ਆਦਮੀ ਸੀ। ਧਾਰਮਿਕ ਹੋਣਾ, ਸ਼ਰਧਾਲੂ ਹੋਣਾ ਯਿਸੂ ਨੂੰ ਜਾਣਨ ਦਾ ਕੋਈ ਬਦਲ ਨਹੀਂ ਹੈ। ਉਸ ਨੂੰ ਕੌਮੀਅਤ ਅਤੇ ਖੁਸਰਿਆਂ ਬਾਰੇ ਸਮਾਜਿਕ ਪਰੰਪਰਾਵਾਂ ਦੁਆਰਾ ਯਹੂਦੀ ਧਰਮ ਤੋਂ ਬਾਹਰ ਰੱਖਿਆ ਗਿਆ ਸੀ, ਪਰ ਪਰਮੇਸ਼ੁਰ ਇਸ ਸਭ ਨੂੰ ਉਲਟਾਉਣ ਵਾਲਾ ਸੀ। ਫਿਲਿਪ ਇਹ ਸਭ ਕੁਝ ਲੈਂਦਾ ਹੈ ਅਤੇ ਫਿਰ ਅਸੀਂ ਪੜ੍ਹਦੇ ਹਾਂ ਅਤੇ ਆਤਮਾ ਨੇ ਫਿਲਿਪ ਨੂੰ ਕਿਹਾ ਉੱਪਰ ਜਾਓ ਅਤੇ ਉਸ ਰੱਥ ਵਿੱਚ ਸ਼ਾਮਿਲ ਹੋ ਜਾਓ। ਪ੍ਰਭਾਵਸ਼ਾਲੀ ਨਿੱਘੀ ਖੁਸ਼ਖਬਰੀ ਪਰਮੇਸ਼ੁਰ ਨੂੰ ਸੁਣਨ ਅਤੇ ਉਸਦੀਆਂ ਆਗਿਆਵਾਂ ਮੰਨਣ ਤੋਂ ਆਉਂਦੀ ਹੈ ਅਤੇ ਪਰਮੇਸ਼ੁਰ ਅੱਜ ਸਾਡੇ ਨਾਲ ਹਰ ਤਰ੍ਹਾਂ ਦੇ ਤਰੀਕਿਆਂ ਨਾਲ ਗੱਲ ਕਰਦਾ ਹੈ। ਸਭ ਤੋਂ ਪਹਿਲਾਂ ਅਤੇ ਸਭ ਤੋਂ ਵੱਧ ਉਹ ਧਰਮ ਗ੍ਰੰਥ ਵਿੱਚ ਸਾਡੇ ਨਾਲ ਗੱਲ ਕਰਦਾ ਹੈ ਅਤੇ ਸਾਨੂੰ ਇਹ ਸਪੱਸ਼ਟ ਤੌਰ 'ਤੇ ਸਪੱਸ਼ਟ ਕਰ ਦਿੱਤਾ ਹੈ ਕਿ ਸਾਨੂੰ ਨਿੱਜੀ ਖੁਸ਼ਖਬਰੀ ਵਿੱਚ ਰੁੱਝੇ ਰਹਿਣਾ ਹੈ। ਹਾਲਾਂਕਿ ਪਰਮਾਤਮਾ ਦੀ ਆਤਮਾ ਸਾਡੇ ਵਿੱਚ ਰਹਿੰਦੀ ਹੈ ਅਤੇ ਉਹ ਸਾਨੂੰ ਕੁਝ ਤਰੀਕਿਆਂ ਨਾਲ ਕੰਮ ਕਰਨ ਦੇ ਲਈ ਪ੍ਰੇਰਿਤ ਕਰਕੇ ਸਾਨੂੰ ਕਿਸੇ ਖਾਸ ਜਗ੍ਹਾ ਜਾਣ ਜਾਂ ਕਿਸੇ ਖਾਸ ਗੱਲ ਕਹਿਣ ਜਾਂ ਖਾਸ ਗੱਲ ਕਰਨ ਲਈ ਮਜਬੂਰ ਕਰਕੇ ਸਾਡੇ ਨਾਲ ਗੱਲ ਕਰਦਾ ਹੈ। ਸਾਡਾ ਪਰਮਾਤਮਾ ਮਰਿਆ ਨਹੀਂ ਹੈ, ਉਹ ਜਿੰਦਾ ਪਰਮੇਸ਼ੁਰ ਹੈ। ਉਹ ਆਪਣੇ ਲੋਕਾਂ ਨੂੰ ਬੋਲਦਾ ਹੈ ਅਤੇ ਨਿਰਦੇਸ਼ਿਤ ਕਰਦਾ ਹੈ ਅਤੇ ਪ੍ਰੇਰਿਤ ਕਰਦਾ ਹੈ। ਮੈਨੂੰ ਹੈਰਾਨੀ ਹੈ ਕਿ ਤੁਸੀਂ ਅਗਲੇ ਕੁਝ ਹਫ਼ਤਿਆਂ ਵਿੱਚ ਪਰਮਾਤਮਾ ਨੂੰ ਨਿੱਜੀ ਖੁਸ਼ਖਬਰੀ ਬਾਰੇ ਤੁਹਾਡੇ ਨਾਲ ਗੱਲ ਕਰਨ ਲਈ ਕਹੋਗੇ। ਕੀ ਤੁਸੀਂ ਉਸ ਨੂੰ ਤੁਹਾਨੂੰ ਨਿਰਦੇਸ਼ਿਤ ਕਰਨ ਅਤੇ ਤੁਹਾਨੂੰ ਪ੍ਰੇਰਿਤ ਕਰਨ ਅਤੇ ਤੁਹਾਨੂੰ ਦਿਖਾਉਣ ਲਈ ਰਾਹ ਦਿਖਾਉਣ ਲਈ ਕਹੋਗੇ? ਇਸ ਲਈ ਅਸੀਂ ਪ੍ਰਭੂ ਨੂੰ ਸੁਣ ਕੇ ਅਤੇ ਉਸਦੀ ਆਗਿਆ ਮੰਨ ਕੇ ਨਿੱਜੀ ਖੁਸ਼ਖਬਰੀ ਵਿੱਚ ਪ੍ਰਭਾਵਸ਼ਾਲੀ ਹੋ ਸਕਦੇ ਹਾਂ। ਦੂਜਾ, ਅਸੀਂ ਨਿੱਜੀ ਖੁਸ਼ਖਬਰੀ ਵਿੱਚ ਪ੍ਰਭਾਵਸ਼ਾਲੀ ਹੋ ਸਕਦੇ ਹਾਂ, ਜਿਵੇਂ ਕਿ ਅਸੀਂ ਕੌਮਾਂ ਨੂੰ ਖੁਸ਼ਖਬਰੀ ਲੈ ਕੇ ਜਾਂਦੇ ਹਾਂ ਉਸਦੇ ਮੌਕੇ ਲੈ ਕੇ। ਆਇਤ 30-31, ਪਰਮੇਸ਼ੁਰ ਤੋਂ ਸੁਣਨਾ ਇੱਕ ਗੱਲ ਹੈ, ਜੋ ਸੁਣਿਆ ਹੈ ਉਸਦਾ ਜਵਾਬ ਦੇਣਾ ਬਿਲਕੁਲ ਦੂਜੀ ਗੱਲ ਹੈ। ਫਿਲਿਪ ਨੇ ਪ੍ਰਭੂ ਦੀ ਆਗਿਆ ਮੰਨੀ ਹੈ ਕਿ ਉਹ ਗਾਜ਼ਾ ਰੋਡ 'ਤੇ ਆਇਆ। ਉਸਨੇ ਪ੍ਰਭੂ ਦੀ ਆਗਿਆ ਮੰਨੀ ਜੋ ਰੱਥ ਦੇ ਨੇੜੇ ਆ ਰਿਹਾ ਹੈ, ਪਰ ਹੁਣ ਮੌਕਾ ਲੈਣ ਦਾ ਸਮਾਂ ਆ ਗਿਆ ਹੈ। ਆਇਤ 30-31, ਇਸ ਲਈ ਫਿਲਪਸ ਉਸ ਕੋਲ ਭੱਜਿਆ ਅਤੇ ਉਸਨੂੰ ਯਸ਼ਾਇਆ ਨਬੀ ਦੀ ਪੋਥੀ ਪੜ੍ਹਦੇ ਸੁਣਿਆ ਅਤੇ ਪੁੱਛਿਆ, ਕੀ ਤੁਸੀਂ ਉਹ ਸਮਝਦੇ ਹੋ ਜੋ ਤੁਸੀਂ ਪੜ੍ਹ ਰਹੇ ਹੋ? ਅਤੇ ਉਸਨੇ ਕਿਹਾ, ਮੈਂ ਕਿਵੇਂ ਸਮਝ ਸਕਦਾ ਹਾਂ ਜਦੋਂ ਤੱਕ ਕੋਈ ਮੈਨੂੰ ਮਾਰਗਦਰਸ਼ਨ ਨਾ ਕਰੇ? ਅਤੇ ਉਸਨੇ ਫਿਲਪਸ ਨੂੰ ਆਪਣੇ ਕੋਲ ਬੈਠਣ ਲਈ ਸੱਦਾ ਦਿੱਤਾ। ਉਸਨੇ ਉਸ ਮੌਕੇ ਦਾ ਫਾਇਦਾ ਉਠਾਇਆ ਜੋ ਉਸਨੂੰ ਇੱਕ ਸਵਾਲ ਦੇ ਨਾਲ ਦਿੱਤਾ ਗਿਆ ਸੀ ਕਿ ਤੁਸੀਂ ਉਹ ਸਮਝਦੇ ਹੋ ਜੋ ਤੁਸੀਂ ਪੜ੍ਹ ਰਹੇ ਹੋ। ਹੁਣ ਜਦੋਂ ਉਸਨੇ ਇਹ ਸਵਾਲ ਪੁੱਛਿਆ ਤਾਂ ਕੁਝ ਅਜਿਹਾ ਸੀ ਜਿਸ ਬਾਰੇ ਫਿਲਪਸ ਸਪੱਸ਼ਟ ਸੀ। ਪਰਮੇਸ਼ੁਰ ਉਸ ਤੋਂ ਪਹਿਲਾਂ ਚਲਾ ਗਿਆ ਸੀ। ਇਹ ਪਰਮੇਸ਼ੁਰ ਸੀ ਜਿਸ ਨੇ ਉਸਨੂੰ ਇਸ ਸਥਿਤੀ ਵਿੱਚ ਲਿਆਂਦਾ ਸੀ। ਇਹ ਪਰਮੇਸ਼ੁਰ ਸੀ ਜਿਸਨੇ ਉਸਦੇ ਕਦਮਾਂ ਦੀ ਅਗਵਾਈ ਕੀਤੀ ਸੀ ਅਤੇ ਇਹ ਪਹਿਲਾਂ ਪਰਮੇਸ਼ੁਰ ਸੀ ਜਿਸਨੇ ਉਸਨੂੰ ਇਸ ਆਦਮੀ ਦੇ ਰਸਤੇ ਵਿੱਚ ਲਿਆਂਦਾ ਸੀ ਅਤੇ ਇਹ ਇਤਫਾਕ ਨਾਲ ਯਸ਼ਾਇਆ ਨਬੀ ਤੋਂ ਪੜ੍ਹ ਰਿਹਾ ਸੀ। ਉਹ ਪ੍ਰਭੂ ਨੂੰ ਸੁਣ ਰਿਹਾ ਸੀ। ਹੁਣ ਉਹ ਆਪਣਾ ਮੌਕਾ ਲੈਂਦਾ ਹੈ ਅਤੇ ਪੁੱਛਦਾ ਹੈ, ਕੀ ਤੁਸੀਂ ਉਹ ਸਮਝਦੇ ਹੋ ਜੋ ਤੁਸੀਂ ਪੜ੍ਹ ਰਹੇ ਹੋ? ਮੈਨੂੰ ਲੱਗਦਾ ਹੈ ਕਿ ਇਹ ਦਿਲਚਸਪ ਹੈ ਕਿ ਉਹ ਗੱਲਬਾਤ ਇੱਕ ਸਵਾਲ ਨਾਲ ਸ਼ੁਰੂ ਕਰਦਾ ਹੈ। ਉਹ ਆਪਣੇ ਪਹਿਲਾਂ ਤੋਂ ਤਿਆਰ ਬਿਆਨ ਵਿੱਚ ਨਹੀਂ ਜਾਂਦਾ, ਨਾ ਕਿ ਉਹ ਕੋਈ ਸਵਾਲ ਪੁੱਛਦਾ ਹੈ। ਅਕਸਰ ਸਵਾਲ ਨਿੱਜੀ ਪ੍ਰਚਾਰ ਵਿੱਚ ਸ਼ੁਰੂਆਤ ਕਰਨ ਲਈ ਵਧੀਆ ਸਥਾਨ ਹੋ ਸਕਦੇ ਹਨ, ਕਿਉਂਕਿ ਇਹ ਤੁਹਾਨੂੰ ਇਹ ਪਤਾ ਲਗਾਉਣ ਦੀ ਆਗਿਆ ਦਿੰਦੇ ਹਨ ਕਿ ਕੋਈ ਵਿਅਕਤੀ ਕਿੱਥੇ ਹੈ, ਉਸਦੇ ਦਿਲ ਵਿੱਚ ਕੀ ਚੱਲ ਰਿਹਾ ਹੈ। ਫਿਲਿਪ ਪ੍ਰਭੂ ਦਾ ਆਗਿਆਕਾਰੀ ਸੀ। ਉਸਨੇ ਆਪਣਾ ਸਵਾਲ ਪੁੱਛਿਆ ਅਤੇ ਇੱਥੇ ਅਪਿਆਈ ਨੇ ਜਵਾਬ ਦਿੱਤਾ, ਮੈਂ ਕਿਵੇਂ ਕਰ ਸਕਦਾ ਹਾਂ ਜਦੋਂ ਤੱਕ ਮੈਨੂੰ ਕੋਈ ਮਾਰਗਦਰਸ਼ਨ ਨਾ ਕਰੇ? ਅਤੇ ਉਸਨੇ ਫਿਲਿਪ ਨੂੰ ਆਪਣੇ ਕੋਲ ਬੈਠਣ ਲਈ ਸੱਦਾ ਦਿੱਤਾ। ਉਸਨੇ ਆਪਣਾ ਮੌਕਾ ਲਿਆ ਸੀ। ਪਰਮੇਸ਼ੁਰ ਸਾਨੂੰ ਹਰ ਹਫ਼ਤੇ ਲੋਕਾਂ ਨਾਲ ਖੁਸ਼ਖਬਰੀ ਸਾਂਝੀ ਕਰਨ ਦੇ ਕਿੰਨੇ ਮੌਕੇ ਦਿੰਦਾ ਹੈ। ਬੱਸ ਸਟੋਪ 'ਤੇ, ਰੇਲ ਗੱਡੀ 'ਤੇ, ਗਲੀ ਵਿੱਚ, ਦਫ਼ਤਰ ਵਿੱਚ, ਪਿਛਲੀ ਵਾਰਡ ਦੇ ਉੱਪਰ, ਅਸੀਂ ਕਿੰਨੀ ਵਾਰ ਆਪਣੇ ਆਪ ਨੂੰ ਆਪਣੀ ਡਰਪੋਕੀ ਲਈ ਲੱਤ ਮਾਰਦੇ ਪਾਉਂਦੇ ਹਾਂ ਜਦੋਂ ਅਸੀਂ ਕਿਸੇ ਹੋਰ ਮੌਕੇ ਨੂੰ ਅਲਵਿਦਾ ਕਹਿੰਦੇ ਹਾਂ। ਪਰਮੇਸ਼ੁਰ ਇਹਨਾਂ ਮੌਕਿਆਂ ਨੂੰ ਸਾਡੇ ਰਾਹਾਂ 'ਤੇ ਲਿਆਉਂਦਾ ਹੈ ਅਤੇ ਸਾਨੂੰ ਉਹਨਾਂ ਨੂੰ ਫੜਨਾ ਪਵੇਗਾ, ਸਾਨੂੰ ਉਹਨਾਂ ਨੂੰ ਲੈਣਾ ਪਵੇਗਾ ਅਤੇ ਨਤੀਜੇ ਲਈ ਪਰਮੇਸ਼ੁਰ 'ਤੇ ਭਰੋਸਾ ਕਰਨਾ ਪਵੇਗਾ। ਆਓ ਇਸ ਹਫ਼ਤੇ ਹਰ ਮੌਕੇ ਨੂੰ ਲੈਣ ਦਾ ਪੱਕਾ ਇਰਾਦਾ ਕਰੀਏ। ਅਸੀਂ ਕੌਮਾਂ ਤੱਕ ਪਹੁੰਚਦੇ ਹੋਏ ਨਿੱਜੀ ਪ੍ਰਚਾਰ ਵਿੱਚ ਕਿਵੇਂ ਪ੍ਰਭਾਵਸ਼ਾਲੀ ਹੋ ਸਕਦੇ ਹਾਂ? ਪ੍ਰਭੂ ਨੂੰ ਸੁਣ ਕੇ ਆਪਣੇ ਮੌਕਿਆਂ ਨੂੰ ਲੈ ਕੇ, ਤੀਜਾ, ਅਸੀਂ ਨਿੱਜੀ ਪ੍ਰਚਾਰ ਵਿੱਚ ਪ੍ਰਭਾਵਸ਼ਾਲੀ ਹੋ ਸਕਦੇ ਹਾਂ ਪਰਮੇਸ਼ੁਰ ਦੇ ਬੱਚਿਆਂ ਨੂੰ ਜਾਣਨ ਅਤੇ ਬੋਲਣ ਦੁਆਰਾ। ਆਇਤ 32-35, ਫਿਲਿਪ ਕੋਲ ਆਪਣਾ ਮੌਕਾ ਹੈ ਅਤੇ ਉਸਨੇ ਇਸ ਨੂੰ ਲਿਆ ਹੈ ਅਤੇ ਆਪਣੇ ਨਾਲ ਰੱਥ 'ਤੇ ਉਸ ਨਾਲ ਰੱਥ 'ਤੇ ਚੜ ਜਾਂਦਾ ਹੈ। ਹੁਣ ਇਹ ਦੇਖਣਾ ਮਹੱਤਵਪੂਰਨ ਹੈ ਕਿ ਫਿਲਪਸ ਨੇ ਕੀ ਕੀਤਾ। ਉਹ ਇੱਥੇ ਪਿਆਈ ਆਦਮੀ ਨੂੰ ਧਰਮ ਗ੍ਰੰਥ ਵਿੱਚ ਲੈ ਗਿਆ ਅਤੇ ਪਰ ਉੱਥੇ ਸ਼ੁਰੂ ਕੀਤਾ ਜਿੱਥੇ ਉਹ ਆਦਮੀ ਸੀ। ਪਰਮੇਸ਼ੁਰ ਫਿਲਪਸ ਤੋਂ ਅੱਗੇ ਜਾ ਰਿਹਾ ਸੀ। ਪਰਮੇਸ਼ੁਰ ਫਿਲਪਸ ਲਈ ਰਾਹ ਤਿਆਰ ਕਰ ਰਿਹਾ ਸੀ। ਪਰਮੇਸ਼ੁਰ ਨੇ ਪਹਿਲਾਂ ਹੀ ਇਹ ਹੁਕਮ ਦਿੱਤਾ ਸੀ ਕਿ ਇਹ ਇੱਥੇ ਪਿਆਈ ਨਬੀ ਯੇਸੂ ਨੂੰ ਇਥਿਓਪੀਆਈ ਨਬੀ ਯਸ਼ਾਇਆ ਨੂੰ ਪੜ੍ਹਦੇ ਪੜ੍ਹੇਗਾ ਜਦੋਂ ਫਿਲਪਸ ਆਵੇਗਾ ਅਤੇ ਇਹ ਇਸ ਲਈ ਗੱਲਬਾਤ ਸਿੱਧੀ ਸ਼ਬਦ ਤੱਕ ਸੀ। ਉਹ ਆਦਮੀ ਯਸ਼ਾਇਆ 53 ਬਾਪ ਉਹਦੇ 7-8 ਪੜ੍ਹ ਰਿਹਾ ਸੀ ਅਤੇ ਉਸਨੇ ਪੜ੍ਹਿਆ, ਭੇਡ ਵਾਂਗ ਉਸਨੂੰ ਕਤਲ ਕਰਨ ਲਈ ਲਿਜਾਇਆ ਗਿਆ ਅਤੇ ਜਿਵੇਂ ਲੇਲਾ ਆਪਣੀ ਉੱਨ ਕਤਲਣ ਵਾਲੇ ਦੇ ਅੱਗੇ ਚੁੱਪ ਰਹਿੰਦਾ ਹੈ, ਇਸ ਲਈ ਉਸਨੇ ਆਪਣਾ ਮੂੰਹ ਨਹੀਂ ਖੋਲ੍ਹਿਆ। ਉਸਦੀ ਬੇਇੱਜ਼ਤੀ ਵਿੱਚ ਉਸਨੂੰ ਇਨਸਾਫ਼ ਤੋਂ ਇਨਕਾਰ ਉਸਦੀ ਬੇਇੱਜ਼ਤੀ ਵਿੱਚ ਉਸਨੂੰ ਇਨਸਾਫ਼ ਤੋਂ ਇਨਕਾਰ ਕੀਤਾ ਗਿਆ। ਉਸਦੀ ਪੀੜ੍ਹੀ ਦਾ ਵਰਣਨ ਕੌਣ ਕਰ ਸਕਦਾ ਹੈ, ਕਿਉਂਕਿ ਉਸਦੀ ਗਿਆਨ ਧਰਤੀ ਤੋਂ ਖੋਹ ਲਈ ਗਈ ਹੈ। ਇੱਥੇ ਪਿਆਈ ਨੇ ਪੁੱਛਿਆ ਕਿ ਨਬੀ ਕਿਸ ਬਾਰੇ ਗੱਲ ਕਰ ਰਿਹਾ ਹੈ, ਆਪਣੇ ਆਪ ਬਾਰੇ ਜਾਂ ਕਿਸੇ ਹੋਰ ਬਾਰੇ। ਹੁਣ ਜਦੋਂ ਅਸੀਂ ਯਸ਼ਾਇਆ 53 ਪੜ੍ਹਦੇ ਹਾਂ ਤਾਂ ਇਹ ਸਾਡੇ ਲਈ ਬਹੁਤ ਸਪੱਸ਼ਟ ਹੈ ਕਿ ਇਹ ਸਭ ਯਿਸੂ ਮਸੀਹ ਵਾਅਦਾ ਕੀਤੇ ਹੋਏ ਮਸੀਹਾ ਬਾਰੇ ਹੈ, ਪਰ ਇਹ ਪਹਿਲੀ ਸਦੀ ਦੇ ਯਹੂਦੀ ਧਰਮ ਵਿੱਚ ਉਹਨਾਂ ਲਈ ਸਪੱਸ਼ਟ ਨਹੀਂ ਸੀ। ਇੱਥੇ ਪਿਆਈ ਇੱਕ ਸਵਾਲ ਪੁੱਛ ਰਿਹਾ ਸੀ ਜੋ ਬਹੁਤ ਸਾਰੇ ਪੁੱਛ ਰਹੇ ਸਨ। ਧਰਮ ਗ੍ਰੰਥਾਂ ਦੀ ਵਿਆਖਿਆ ਵਿੱਚ ਇੱਕ ਬਹਿਸ ਵਾਲਾ ਬਿੰਦੂ ਅਤੇ 3 ਮੁਕਾਬਲੇ ਵਾਲੇ ਜਵਾਬ ਦਿੱਤੇ ਜਾ ਰਹੇ ਸਨ। ਕੁਝ ਨੇ ਕਿਹਾ ਕਿ ਇਹ ਨਬੀ ਯਸ਼ਾਇਆ ਨੂੰ ਖੁਦ ਪਰਮਾਤਮਾ ਦੇ ਰੱਦ ਕੀਤੇ ਗਏ ਬੁਲਾਰੇ ਵਜੋਂ ਦਰਸਾਉਂਦਾ ਹੈ। ਦੂਜਿਆਂ ਨੇ ਕਿਹਾ ਕਿ ਇਹ ਕਿਸੇ ਹੋਰ ਭਵਿੱਖਬਾਣੀ ਸ਼ਖਸੀਅਤ ਦਾ ਹਵਾਲਾ ਦਿੰਦਾ ਹੈ। ਤੀਜਾ, ਕੁਝ ਨੇ ਕਿਹਾ ਕਿ ਇਹ ਇਸਰਾਇਲ ਦੀ ਪੂਰੀ ਕੌਮ ਦਾ ਹਵਾਲਾ ਦਿੰਦਾ ਹੈ, ਜਿਸ ਦੇ ਦੁੱਖਾਂ ਨੂੰ ਉਸ ਦੇ ਰਾਸ਼ਟਰੀ ਪਾਪਾਂ ਨਾਲ ਨਜਿੱਠਣਾ ਮੰਨਿਆ ਜਾਂਦਾ ਹੈ। ਹਾਲਾਂਕਿ ਕਿਸੇ ਵੀ ਰੱਬੀ ਨੇ ਇਹ ਨਹੀਂ ਸੋਚਿਆ ਕਿ ਦੁਖੀ ਸੇਵਕ ਦਾ ਇਹ ਸੰਦੇਸ਼ ਮਸੀਹਾ ਦੀ ਉਮੀਦ ਬਾਰੇ ਸੀ ਜਾਂ ਖੁਦ ਮਸੀਹਾ ਬਾਰੇ। ਇਸ ਲਈ ਇਹ ਇਥਿਓਪੀਆਈ ਆਦਮੀ ਆਪਣੇ ਮਨ ਵਿੱਚ ਇਹ ਗੱਲ ਉਲਝਾ ਰਿਹਾ ਹੈ ਅਤੇ ਉਹ ਫਿਲਿਪ ਨੂੰ ਪੁੱਛਦਾ ਹੈ ਯਸ਼ਾਇਆ ਕਿਸ ਬਾਰੇ ਗੱਲ ਕਰ ਰਿਹਾ ਹੈ। ਆਇਤ 35 ਕਹਿੰਦਾ ਹੈ, ਫਿਰ ਫਿਲਿਪ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਇਸ ਸ਼ਾਸਤਰ ਤੋਂ ਸ਼ੁਰੂ ਕਰਕੇ ਉਸਨੇ ਉਸਨੂੰ ਯਿਸੂ ਬਾਰੇ ਖੁਸ਼ਖਬਰੀ ਦਿੱਤੀ। ਫਿਲਿਪ ਨੇ ਇਸੇ ਸ਼ਾਸਤਰ ਨਾਲ ਸ਼ੁਰੂਆਤ ਕੀਤੀ ਅਤੇ ਉਸਨੂੰ ਦੱਸਿਆ ਕਿ ਯਿਸੂ ਹੀ ਮਸੀਹਾ ਸੀ ਅਤੇ ਕਿਵੇਂ ਉਸ ਨੂੰ ਮਨੁੱਖਾਂ ਦੁਆਰਾ ਤੁਸ਼ ਅਤੇ ਰੱਦ ਕੀਤਾ ਗਿਆ ਸੀ ਅਤੇ ਉਸਨੂੰ ਦੱਸਿਆ ਕਿ ਅਸੀਂ ਉਸਦਾ ਸਤਿਕਾਰ ਕਿਵੇਂ ਨਹੀਂ ਕਰਦੇ ਸੀ। ਫਿਲਿਪ ਨੇ ਸਮਝਾਇਆ ਹੋਵੇਗਾ ਕਿ ਯਿਸੂ ਇੱਕ ਭੇਡ ਸੀ ਜਿਸ ਨੂੰ ਕਤਲ ਕਰਨ ਲਈ ਲਿਜਾਇਆ ਗਿਆ ਸੀ ਅਤੇ ਉਹ ਆਪਣੇ ਦੋਸ਼ ਲਾਉਣ ਵਾਲਿਆਂ ਦੇ ਸਾਹਮਣੇ ਚੁੱਪ ਸੀ। ਫਿਲਿਪ ਨੇ ਉਸਨੂੰ ਸਲੀਬ ਬਾਰੇ ਸਭ ਕੁਝ ਸਮਝਾਇਆ ਹੋਵੇਗਾ ਅਤੇ ਕਿਵੇਂ ਭਾਵੇਂ ਯਿਸੂ ਪੂਰੀ ਤਰ੍ਹਾਂ ਨਿਰਦੋਸ਼ ਸੀ, ਉਸਨੂੰ ਕੁੱਟਿਆ ਗਿਆ ਅਤੇ ਇੱਕ ਜ਼ਾਲਮ ਸਲੀਬ 'ਤੇ ਕਿੱਲਾਂ ਨਾਲ ਠੋਕਿਆ ਗਿਆ ਅਤੇ ਖੂਨ ਵਹਿਣ ਅਤੇ ਮਰਨ ਲਈ ਛੱਡ ਦਿੱਤਾ ਗਿਆ। ਉਸਨੇ ਉਸਨੂੰ ਦੱਸਿਆ ਹੋਵੇਗਾ ਕਿ ਕਿਵੇਂ ਯਿਸੂ ਸਾਡੇ ਅਪਰਾਧਾਂ ਲਈ ਜ਼ਖਮੀ ਹੋਇਆ, ਸਾਡੇ ਪਾਪਾਂ ਲਈ ਕੁਚਲਿਆ ਗਿਆ ਅਤੇ ਉਸ ਉੱਤੇ ਆਈ ਸਜ਼ਾ ਨੇ ਸਾਨੂੰ ਸ਼ਾਂਤੀ ਦਿੱਤੀ। ਫਿਲਿਪ ਇਥੋਪੀਆਈ ਨੂੰ ਧਰਮ ਗ੍ਰੰਥਾਂ ਵੱਲ ਲੈ ਗਿਆ ਅਤੇ ਉਸਦਾ ਸੰਦੇਸ਼ ਯਿਸੂ ਕੇਂਦਰਿਤ ਸੀ। ਭਰਾਵੋ ਅਤੇ ਭੈਣੋ, ਅੱਜ ਅਸੀਂ ਲੋਕਾਂ ਨਾਲ ਖੁਸ਼ਖਬਰੀ ਸਾਂਝੀ ਕਰਨ ਲਈ ਬਿਲਕੁਲ ਇਸੇ ਤਰ੍ਹਾਂ ਹਾਂ। ਅਸੀਂ ਉਹਨਾਂ ਨੂੰ ਧਰਮ ਗ੍ਰੰਥ ਵੱਲ ਲੈ ਜਾਂਦੇ ਹਾਂ ਅਤੇ ਅਸੀਂ ਉਹਨਾਂ ਨੂੰ ਯਿਸੂ ਬਾਰੇ ਦੱਸਦੇ ਹਾਂ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਸ ਕੌਮ ਦੇ ਹਨ, ਉਹਨਾਂ ਦਾ ਸੱਭਿਆਚਾਰਕ ਪਿਛੋਕੜ ਕੀ ਹੈ। ਅਸੀਂ ਉਹਨਾਂ ਨੂੰ ਧਰਮ ਗ੍ਰੰਥ ਵੱਲ ਲੈ ਜਾਂਦੇ ਹਾਂ ਅਤੇ ਅਸੀਂ ਉਹਨਾਂ ਨੂੰ ਯਿਸੂ ਦੇ ਬਾਰੇ ਦੱਸਦੇ ਹਾਂ। ਇਹ ਧਾਰਮਿਕ ਹੋਣ ਬਾਰੇ ਨਹੀਂ ਹੈ, ਇਹ ਚੰਗੇ ਕੰਮ ਕਰਨ ਬਾਰੇ ਨਹੀਂ ਹੈ, ਇਹ ਸ਼ਰਧਾਲੂ ਦਿਖਾਈ ਦੇਣ ਬਾਰੇ ਨਹੀਂ ਹੈ, ਇਹ ਇੱਕ ਚੰਗੇ ਵਿਅਕਤੀ ਹੋਣ ਬਾਰੇ ਨਹੀਂ ਹੈ, ਇਹ ਪ੍ਰਭੂ ਅਤੇ ਮੁਕਤੀਦਾਤਾ ਵਜੋਂ ਯਿਸੂ ਕੋਲ ਆਉਣ ਬਾਰੇ ਹੈ। ਅੱਜ ਨਿੱਜੀ ਪ੍ਰਚਾਰ ਸਿਰਫ ਦੋਸਤ ਬਣਾਉਣ ਬਾਰੇ ਨਹੀਂ ਹੈ, ਹਾਲਾਂਕਿ ਇਹ ਵੀ ਮਹੱਤਵਪੂਰਨ ਆ, ਪਰ ਇਹ ਸਿਰਫ ਲੋੜਾਂ ਪੂਰੀਆਂ ਕਰਨ ਬਾਰੇ ਨਹੀਂ ਹੈ। ਨਿੱਜੀ ਪ੍ਰਚਾਰ ਲੋਕਾਂ ਨੂੰ ਧਰਮ ਗ੍ਰੰਥ ਵੱਲ ਲੈ ਜਾਣ ਅਤੇ ਉਹਨਾਂ ਨੂੰ ਯਿਸੂ ਮਸੀਹ ਨਾਲ ਜਾਣੂ ਕਰਵਾਉਣ ਬਾਰੇ ਹੈ। ਇੱਥੇ ਬਹੁਤ ਸਾਰੇ ਚੰਗੇ ਸਰੋਤ ਹਨ ਜੋ ਤੁਹਾਨੂੰ ਅਜਿਹਾ ਕਰਨ ਵਿੱਚ ਮਦਦ ਕਰ ਸਕਦੇ ਹਨ। ਅਸੀਂ ਲੋਕ ਭਾਵੇਂ ਕਿਤੇ ਵੀ ਹੋਣ, ਤੁਸੀਂ ਸ਼ਬਦ 1 ਬਾਪ 2:1 ਮਾਰਕ ਨੂੰ ਉਜਾਗਰ ਕਰੋ, ਲੋਕਾਂ ਨੂੰ ਉਜਾਗਰ ਕਰੋ, ਈਸਾਈ ਧਰਮ ਦੀ ਪੜਚੋਲ ਕੀਤੀ। ਸ਼ਾਇਦ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿਸੇ ਨੂੰ ਆਪਣੇ ਨਾਲ ਬਾਈਬਲ ਪੜ੍ਹਨਾ ਸ਼ੁਰੂ ਕਰਨ ਲਈ ਸੱਦਾ ਦੇ ਸਕਦੇ ਹੋ, ਅਤੇ ਜੇਕਰ ਤੁਸੀਂ ਸਾਨੂੰ ਮਿਲਣ ਅਤੇ ਮਿਲਣ ਵਿੱਚ ਤੁਹਾਡੀ ਮਦਦ ਕਰਨ ਲਈ ਸਰੋਤ ਲੱਭ ਰਹੇ ਹੋ ਤਾਂ ਅਸੀਂ ਤੁਹਾਨੂੰ ਹੱਲ ਕਰਾਂਗੇ। ਜੇਕਰ ਤੁਸੀਂ ਉਸ ਵਿਚਾਰ ਤੋਂ ਥੋੜ੍ਹਾ ਘਬਰਾਉਂਦੇ ਹੋ ਤਾਂ ਕਿਉਂ ਨਾ ਚਰਚ ਵਿੱਚ ਕਿਸੇ ਨਾਲ ਬਾਈਬਲ ਪੜ੍ਹਨ ਦਾ ਪ੍ਰਬੰਧ ਕਰੋ ਤਾਂ ਜੋ ਤੁਹਾਡਾ ਵਿਸ਼ਵਾਸ ਅਤੇ ਯੋਗਤਾ ਬਣਾਈ ਜਾ ਸਕੇ। ਦੋਸਤ ਬਣਾਉਣਾ ਅਤੇ ਚੰਗਾ ਹੋਣਾ ਖੁਸ਼ਖਬਰੀ ਨਹੀਂ ਹੈ, ਸਮਾਜਿਕ ਕਾਰਵਾਈ ਅਤੇ ਚੰਗਾ ਕਰਨਾ ਖੁਸ਼ਖਬਰੀ ਨਹੀਂ ਹੈ। ਇਹ ਮਹੱਤਵਪੂਰਨ ਚੀਜ਼ਾਂ ਹਨ ਪਰ ਇਹ ਖੁਸ਼ਖਬਰੀ ਨਹੀਂ ਹਨ। ਖੁਸ਼ਖਬਰੀ ਲੋਕਾਂ ਨੂੰ ਧਰਮ ਗ੍ਰੰਥ ਵੱਲ ਲੈ ਜਾਣਾ ਹੈ ਅਤੇ ਉਹਨਾਂ ਨੂੰ ਯੇਸੂ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਬਚਾਉਣ ਦਾ ਦਿਖਾਵਾ ਅਤੇ ਉਹਨਾਂ ਨੂੰ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਬਚਾਉਣ ਦਾ ਦਿਖਾਵਾ ਕਰ ਰਹੀ ਹੈ। ਅਸੀਂ ਕੌਮਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹੋਏ ਨਿੱਜੀ ਖੁਸ਼ਖਬਰੀ ਵਿੱਚ ਕਿਵੇਂ ਪ੍ਰਭਾਵਸ਼ਾਲੀ ਹੋ ਸਕਦੇ ਹਾਂ? ਪਰਮਾਤਮਾ ਨੂੰ ਸੁਣ ਕੇ, ਮੌਕੇ ਨੂੰ ਲੈ ਕੇ, ਪਰਮਾਤਮਾ ਦੇ ਵਚਨ ਨੂੰ ਜਾਣ ਕੇ ਅਤੇ ਬੋਲ ਕੇ ਅੱਗੇ ਅਸੀਂ ਨਿੱਜੀ ਖੁਸ਼ਖਬਰੀ ਵਿੱਚ ਪ੍ਰਭਾਵਸ਼ਾਲੀ ਹੋ ਸਕਦੇ ਹਾਂ। ਲੋਕਾਂ ਨੂੰ ਪ੍ਰਭੂ ਵੱਲ ਲੈ ਕੇ ਜਾਣ ਦੁਆਰਾ ਆਇਤ 36-38। ਇਸ ਤੋਂ ਮੇਰਾ ਮਤਲਬ ਹੈ ਕਿ ਸਾਨੂੰ ਇੱਕ ਜਵਾਬ ਅਤੇ ਨਿਸ਼ਾਨਾ ਬਣਾਉਣ ਦੀ ਲੋੜ ਹੈ। ਜੇਕਰ ਤੁਸੀਂ ਕਦੇ ਵੀ ਯੇਸੂ ਦੇ ਨਾਮ ਵਿੱਚ ਮੁਕਤੀ ਦੀ ਖੁਸ਼ਖਬਰੀ ਸਾਂਝੀ ਨਹੀਂ ਕਰਦੇ ਅਤੇ ਉਸ ਵਿਅਕਤੀ ਨੂੰ ਜਵਾਬ ਦੇਣ ਲਈ ਨਹੀਂ ਕਹਿੰਦੇ ਤਾਂ ਸਾਲਾਂ ਦੌਰਾਨ ਦੋਸਤੀ ਦੇ ਪੁਲ ਬਣਾਉਣ ਦਾ ਕੋਈ ਮਤਲਬ ਨਹੀਂ ਹੈ। ਦਰਅਸਲ ਜੇਕਰ ਤੁਸੀਂ ਦੋਸਤੀ ਲਈ ਸਮਝੌਤਾ ਕਰਦੇ ਹੋ ਅਤੇ ਕਦੇ ਵੀ ਖੁਸ਼ਖਬਰੀ ਪੇਸ਼ ਨਹੀਂ ਕਰਦੇ ਤਾਂ ਕਰਜ਼ੇ ਜਾਂ ਤੋਬਾ ਕਰਨ ਅਤੇ ਯੇਸੂ ਵੱਲ ਮੁੜਨ ਲਈ ਨਹੀਂ ਕਹਿੰਦੇ ਤਾਂ ਤੁਸੀਂ ਕਿਸ ਤਰ੍ਹਾਂ ਦੇ ਦੋਸਤ ਹੋ? ਤੁਹਾਡੇ ਵਿੱਚੋਂ ਕੁਝ ਲੋਕਾਂ ਨੇ ਅਮਰੀਕੀ ਜਾਦੂ ਸ਼ੋਅ ਡਬਲ ਐਕਟ ਪੇਨ ਐਂਡ ਟਿਲਰ ਬਾਰੇ ਸੁਣਿਆ ਹੋਵੇਗਾ। ਪੇਨ ਗਿਲਟ ਡਬਲ ਐਕਟ ਦਾ ਵੋਕਲ ਹੈ ਅਤੇ ਉਹ ਇੱਕ ਪ੍ਰਵਾਨਿਤ ਨਾਸਤਕ ਹੈ। ਸੁਣਾ ਕਿ ਉਹ ਖੁਸ਼ਖਬਰੀ ਬਾਰੇ ਕੀ ਕਹਿੰਦਾ ਹੈ। ਉਹ ਇਸ ਨੂੰ ਧਰਮ ਪਰਿਵਰਤਨ ਕਹਿੰਦਾ ਹੈ। ਮੈਂ ਹਮੇਸ਼ਾ ਕਿਹਾ ਕਿ ਮੈਂ ਉਹਨਾਂ ਲੋਕਾਂ ਦਾ ਸਤਿਕਾਰ ਨਹੀਂ ਕਰਦਾ ਜੋ ਧਰਮ ਪਰਿਵਰਤਨ ਨਹੀਂ ਕਰਦੇ। ਮੈਂ ਇਸ ਦਾ ਬਿਲਕੁਲ ਵੀ ਸਤਿਕਾਰ ਨਹੀਂ ਕਰਦਾ। ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਇੱਕ ਸਵਰਗ ਅਤੇ ਇੱਕ ਨਰਕ ਹੈ ਅਤੇ ਲੋਕ ਨਰਕ ਵਿੱਚ ਜਾ ਸਕਦੇ ਹਨ ਜਾਂ ਸਦੀਵੀ ਜੀਵਨ ਨਹੀਂ ਪ੍ਰਾਪਤ ਕਰ ਸਕਦੇ ਹਨ ਅਤੇ ਤੁਸੀਂ ਸੋਚਦੇ ਹੋ ਕਿ ਇਹ ਉਹਨਾਂ ਨੂੰ ਇਹ ਦੱਸਣਾ ਅਸਲ ਵਿੱਚ ਯੋਗ ਨਹੀਂ ਕਿਉਂਕਿ ਇਹ ਸਮਾਜਿਕ ਤੌਰ 'ਤੇ ਅਜੀਬ ਬਣਾ ਦੇਵੇਗਾ, ਅਤੇ ਨਾਸਤਿਕ ਜੋ ਸੋਚਦੇ ਹਨ ਕਿ ਲੋਕਾਂ ਨੂੰ ਧਰਮ ਪਰਿਵਰਤਨ ਨਹੀਂ ਕਰਨਾ ਚਾਹੀਦਾ ਅਤੇ ਜੋ ਕਹਿੰਦੇ ਹਨ ਕਿ ਮੈਨੂੰ ਛੱਡ ਦਿਓ ਅਤੇ ਆਪਣੇ ਧਰਮ ਨੂੰ ਆਪਣੇ ਲੋਕ ਕੋਲ ਰੱਖੋ, ਤੁਹਾਨੂੰ ਕਿਸੇ ਨੂੰ ਧਰਮ ਪਰਿਵਰਤਨ ਨਾ ਕਰਨ ਲਈ ਕਿੰਨਾ ਨਫ਼ਰਤ ਕਰਨੀ ਚਾਹੀਦੀ ਹੈ? ਸਦੀਵੀ ਜੀਵਨ ਸੰਭਵ ਹੈ ਅਤੇ ਉਹਨਾਂ ਨੂੰ ਇਹ ਦੱਸਣ ਲਈ ਤੁਹਾਨੂੰ ਕਿਸੇ ਨਾਲ ਕਿੰਨੀ ਨਫ਼ਰਤ ਕਰਨੀ ਚਾਹੀਦੀ ਹੈ? ਮੇਰਾ ਮਤਲਬ ਇਹ ਹੈ ਕਿ ਜੇ ਮੈਂ ਵਿਸ਼ਵਾਸ ਕਰਦਾ ਹਾਂ ਇੱਕ ਸ਼ੱਕ ਦੇ ਪਰਛਾਵੇਂ ਤੋਂ ਪਰੇ ਇੱਕ ਟਰੱਕ ਤੁਹਾਡੇ ਵੱਲ ਆ ਰਿਹਾ ਸੀ ਅਤੇ ਤੁਸੀਂ ਵਿਸ਼ਵਾਸ ਨਹੀਂ ਕੀਤਾ ਕਿ ਉਹ ਟਰੱਕ ਤੁਹਾਡੇ ਉੱਤੇ ਡਿੱਗ ਰਿਹਾ ਸੀ, ਤਾਂ ਇੱਕ ਖਾਸ ਬਿੰਦੂ ਹੈ ਜਿੱਥੇ ਮੈਂ ਤੁਹਾਡੇ ਨਾਲ ਨਿਗਿੱਠਦਾ ਹਾਂ ਅਤੇ ਇਹ ਇਸ ਤੋਂ ਵੀ ਮਹੱਤਵਪੂਰਨ ਹੈ। ਤੁਹਾਨੂੰ ਕਿਸੇ ਨੂੰ ਸਵਰਗ ਨਰਕ ਅਤੇ ਸਦੀਵੀ ਜੀਵਨ ਬਾਰੇ ਦੱਸਣ ਲਈ ਕਿੰਨਾ ਨਫ਼ਰਤ ਕਰਨੀ ਚਾਹੀਦੀ ਹੈ? ਜੇ ਤੁਸੀਂ ਸੱਚਮੁੱਚ ਇਸ ਵਿੱਚ ਵਿਸ਼ਵਾਸ ਕਰਦੇ ਹੋ ਜਾਂ ਤੁਹਾਨੂੰ ਇਹ ਦੱਸਣ ਦੀ ਜ਼ਰੂਰਤ ਹੈ। ਅਤੇ ਇਹ ਫਿਲਪ ਨੇ ਕੀਤਾ, ਉਹ ਇਸ ਥੋਪੀਆ ਆਦਮੀ ਤੋਂ ਜਵਾਬ ਪ੍ਰਾਪਤ ਕਰਨ 'ਤੇ ਨਿਸ਼ਾਨਾ ਬਣਾ ਰਿਹਾ ਸੀ ਅਤੇ ਉਸ ਨੂੰ ਇੱਕ ਮਿਲਿਆ ਆਇਤ 36। ਅਤੇ ਜਦੋਂ ਉਹ ਰਸਤੇ 'ਤੇ ਜਾ ਰਹੇ ਸਨ ਤਾਂ ਉਹ ਪਾਣੀ ਕੋਲ ਪਹੁੰਚੀ ਅਤੇ ਖੁਸਰੇ ਨੇ ਕਿਹਾ, ਦੇਖੋ ਇੱਥੇ ਪਾਣੀ ਹੈ, ਮੈਨੂੰ ਬਪਤਿਸਮਾ ਲੈਣ ਤੋਂ ਕੀ ਰੋਕਦਾ ਹੈ? ਉਸਨੇ ਜਵਾਬ ਪ੍ਰਾਪਤ ਕਰਨ 'ਤੇ ਨਿਸ਼ਾਨਾ ਬਣਾਇਆ ਅਤੇ ਪਰਮੇਸ਼ੁਰ ਨੇ ਥੋਪੀਆਈ ਨੂੰ ਤੋਬਾ ਅਤੇ ਵਿਸ਼ਵਾਸ ਦਿੱਤਾ ਅਤੇ ਥੋਪੀਆਈ ਨੇ ਰੱਬ ਨੂੰ ਰੋਕਣ ਦਾ ਹੁਕਮ ਦਿੱਤਾ, ਰੱਥ ਨੂੰ ਰੋਕਣ ਦਾ ਹੁਕਮ ਦਿੱਤਾ ਅਤੇ ਉਹ ਦੋਵੇਂ ਪਾਣੀ ਵਿੱਚ ਹੇਠਾਂ ਚਲੇ ਗਏ, ਫਿਲਪ ਅਤੇ ਖੁਸਰੇ, ਅਤੇ ਉਸਨੇ ਉਸਨੂੰ ਬਪਤਿਸਮਾ ਦਿੱਤਾ ਜਾਂ ਫਿਲਪ ਨੇ ਖੁਸਰੇ ਨੂੰ ਬਪਤਿਸਮਾ ਦਿੱਤਾ। ਨਿੱਜੀ ਖੁਸ਼ਖਬਰੀ ਪ੍ਰਭੂ ਨੂੰ ਸੁਣਨ ਬਾਰੇ ਹੈ। ਉਹ ਤੁਹਾਨੂੰ ਦਿੱਤੇ ਗਏ ਮੌਕਿਆਂ ਨੂੰ ਲੈਣਾ, ਧਰਮ ਗ੍ਰੰਥ ਨੂੰ ਜਾਣਨਾ ਅਤੇ ਬੋਲਣਾ ਅਤੇ ਲੋਕਾਂ ਨੂੰ ਪ੍ਰਭੂ ਵੱਲ ਲੈ ਜਾਣਾ ਹੈ। ਇਹੀ ਹੈ ਜੋ ਸਾਨੂੰ ਸਾਰਿਆਂ ਨੂੰ ਕਰਨ ਦਾ ਹੁਕਮ ਦਿੱਤਾ ਗਿਆ ਹੈ। ਯੇਸੂ ਨੇ ਕਿਹਾ ਰਸੂਲਾਂ ਦੇ ਕਰਤੱਵ ਦੀ 1:8 ਆਇਤ ਵਿੱਚ, ਤੁਸੀਂ ਯਰੂਸ਼ਲਮ, ਯਹੂਦੀਆਂ, ਸਾਮਰੇ ਅਤੇ ਧਰਤੀ ਦੇ ਅੰਤ ਤੱਕ ਮੇਰੇ ਗਵਾਹ ਹੋਵੋਗੇ। ਦੋਸਤੋ, ਅਸੀਂ ਰੱਖ ਰਖਾਅ ਦੇ ਢੰਗ ਵਿੱਚ ਫਸ ਗਏ ਹਾਂ ਜਿੱਥੇ ਅਸੀਂ ਆਪਣੇ ਗੀਤ ਗਾਉਂਦੇ ਹਾਂ, ਦੋਸਤਾਂ ਨਾਲ ਰਹੋ, ਕੰਮ ਉਸੇ ਤਰ੍ਹਾਂ ਕਰਦੇ ਹਾਂ ਜਿਵੇਂ ਅਸੀਂ ਕਰਨਾ ਚਾਹੁੰਦੇ ਹਾਂ, ਜਾਂ ਕਿ ਅਸੀਂ ਮਿਸ਼ਨ ਮੋੜ 'ਤੇ ਪ੍ਰਭਾਵਸ਼ਾਲੀ ਨਿੱਜੀ ਪ੍ਰਚਾਰਕ ਬਣਨ ਲਈ ਦ੍ਰਿੜ ਹਾਂ। ਅੰਤ ਵਿੱਚ ਅਸੀਂ ਦੇਖਦੇ ਹਾਂ ਕਿ ਅਸੀਂ ਨਿੱਜੀ ਪ੍ਰਭਾਵ ਪ੍ਰਚਾਰ ਵਿੱਚ ਪ੍ਰਭਾਵਸ਼ਾਲੀ ਹੋ ਸਕਦੇ ਹਾਂ ਪਰਮੇਸ਼ੁਰ ਦੇ ਏਜੰਡੇ ਅਨੁਸਾਰ ਕੰਮ ਕਰਕੇ। ਆਇਤ 39-40 ਅਸੀਂ ਇਹ ਪਹਿਲਾਂ ਹੀ ਕੁਝ ਵਾਰ ਦੇਖਿਆ ਹੈ। ਰਸੂਲਾਂ ਦੇ ਕਰਤੱਵ ਦੇ ਸਾਰੇ ਰਸਤੇ ਵਿੱਚ ਅਸੀਂ ਦੇਖਦੇ ਹਾਂ ਕਿ ਸਭ ਤੋਂ ਵੱਡਾ ਪ੍ਰਚਾਰਕ ਜਿਸ ਨੂੰ ਅਸੀਂ ਮਿਲਦੇ ਹਾਂ ਉਹ ਫਿਲਿਪ ਪਤਰਸ ਜਾਂ ਪੌਲੁਸ ਨਹੀਂ ਹੈ, ਸਭ ਤੋਂ ਵੱਡਾ ਪ੍ਰਚਾਰਕ ਜਿਸ ਨੂੰ ਅਸੀਂ ਮਿਲਦੇ ਹਾਂ ਉਹ ਸਰਵ ਸ਼ਕਤੀਮਾਨ ਪਰਮੇਸ਼ੁਰ ਖੁਦ ਹੈ। ਇਹ ਪਰਮੇਸ਼ੁਰ ਸੀ ਜਿਸ ਨੇ ਫਿਲਿਪ ਨੂੰ ਗਾਜ਼ਾ ਸੜਕ ਲੈਣ ਲਈ ਨਿਰਦੇਸ਼ਿਤ ਕੀਤਾ। ਇਹ ਪਰਮੇਸ਼ੁਰ ਸੀ ਜਿਸ ਨੇ ਉਸ ਨੂੰ ਰੱਥ ਦੇ ਨਾਲ ਜਾਣ ਲਈ ਕਿਹਾ। ਇਹ ਪਰਮੇਸ਼ੁਰ ਸੀ ਜਿਸ ਨੇ ਇਥਪਿਆਈ ਦੇ ਦਿਲ ਵਿੱਚ ਯਸ਼ਾਇਆ 53 ਵਿੱਚ ਦਿਲਚਸਪੀ ਪੈਦਾ ਕੀਤੀ। ਇਹ ਪਰਮੇਸ਼ੁਰ ਸੀ ਜਿਸ ਨੇ ਇਥਪਿਆਈ ਨੂੰ ਤੋਬਾ ਅਤੇ ਵਿਸ਼ਵਾਸ ਦਿੱਤਾ। ਫਿਲਿਪ ਸ਼ਾਇਦ ਸੋਚ ਰਿਹਾ ਸੀ ਕਿ ਉਸਦਾ ਅਗਲਾ ਮਿਸ਼ਨ ਖੇਤਰ ਮੇਰੋ ਦੀ ਧਰਤੀ ਵਿੱਚ ਸੀ। ਹੋ ਸਕਦਾ ਹੈ ਕਿ ਉਸਨੇ ਸੋਚਿਆ ਹੋਵੇ ਕਿ ਉਹ ਅਫਰੀਕਾ ਦਾ ਪਹਿਲਾ ਮਿਸ਼ਨਰੀ ਬਣ ਜਾ ਰਿਹਾ ਸੀ। ਉਸਨੇ ਸੋਚਿਆ ਹੋਵੇਗਾ ਕਿ ਉਹ ਉੱਥੇ ਹੀ ਜਾ ਰਿਹਾ ਸੀ। ਪਰ ਆਇਤ 39 ਦੇਖੋ, ਅਤੇ ਜਦੋਂ ਉਹ ਪਾਣੀ ਤੋਂ ਬਾਹਰ ਆਏ ਤਾਂ ਪ੍ਰਭੂ ਦਾ ਆਤਮਾ ਫਿਲਿਪ ਨੂੰ ਲੈ ਗਿਆ ਅਤੇ ਖੁਸਰਾ ਉਸ ਨੂੰ ਹੋਰ ਨਾ ਵੇਖ ਸਕਿਆ ਅਤੇ ਖੁਸ਼ੀ ਨਾਲ ਆਪਣੇ ਰਾਹ ਚਲਾ ਗਿਆ। ਪਰ ਫਿਲਿਪ ਨੇ ਆਪਣੇ ਆਪ ਨੂੰ ਅਜੋਤੋਸ਼ ਵਿੱਚ ਪਾਇਆ ਅਤੇ ਜਿਵੇਂ ਹੀ ਉਹ ਲੰਘਦਾ ਗਿਆ ਉਸਨੇ ਸਾਰੇ ਕਸਬਿਆਂ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਅਤੇ ਜਦੋਂ ਤੱਕ ਉਹ ਕੈਸਰੀਆ ਵਿੱਚ ਨਹੀਂ ਪਹੁੰਚਿਆ। ਹੋਰ ਲੋਕ, ਹੋਰ ਕਸਬੇ ਅਤੇ ਹੋਰ ਥਾਵਾਂ ਸਨ ਜਿੱਥੇ ਖੁਸ਼ਖਬਰੀ ਦਾ ਪ੍ਰਚਾਰ ਕਰਨ ਦੀ ਲੋੜ ਸੀ ਅਤੇ ਫਿਲਿਪ ਨੂੰ ਸਿਰਫ ਆਪਣੇ ਏਜੰਡੇ ਅਨੁਸਾਰ ਕੰਮ ਕਰਨਾ ਪਿਆ, ਨਾ ਕਿ ਉਸ ਪਰਮੇਸ਼ੁਰ ਦੇ ਏਜੰਡੇ ਦੇ ਮੁਤਾਬਕ ਕੰਮ ਕਰਨਾ ਪਿਆ, ਨਾ ਕਿ ਆਪਣੇ ਏਜੰਡੇ ਮੁਤਾਬਕ। ਕੀ ਅਸੀਂ ਇਹੀ ਚਾਹੁੰਦੇ ਹਾਂ, ਪਰਮੇਸ਼ੁਰ ਦੇ ਏਜੰਡੇ ਅਨੁਸਾਰ ਚੱਲਣਾ ਅਤੇ ਜੀਣਾ? ਫਿਲਿਪ ਨੂੰ ਲੈ ਜਾਇਆ ਗਿਆ ਪਰ ਇਥੋਪੀਆ ਹੀ ਖੁਸਰਾ ਆਪਣੇ ਰਸਤੇ 'ਤੇ ਚਲਾ ਗਿਆ ਅਤੇ ਮੈਨੂੰ ਲੱਗਦਾ ਹੈ ਕਿ ਉਹ ਅਫਰੀਕਾ ਦਾ ਪਹਿਲਾ ਮਿਸ਼ਨਰੀ ਬਣ ਗਿਆ ਹੋਵੇਗਾ। ਡੈਨੀ ਹੇਸ ਮੋਰਿਨਜ਼ ਦਾ ਇੱਕ ਪੁਰਾਣਾ ਦੋਸਤ ਨਸਲ ਦੇ ਬਾਈਬਲੀ ਧਰਮ ਸ਼ਾਸਤਰ 'ਤੇ ਆਪਣੀ ਕਿਤਾਬ ਵਿੱਚ ਕਹਿੰਦਾ ਹੈ, ਇਸ ਕਾਲੇ ਅਫਰੀਕੀ ਨੇ ਰਸੂਲਾਂ ਦੇ ਕਰਤੱਵ ਦਾਸ ਵਿੱਚ ਕੋਰਨੇਲੀਅਸ ਦੇ ਧਰਮ ਪਰਿਵਰਤਨ ਤੋਂ ਪਹਿਲਾਂ ਵਿਸ਼ਵਾਸ ਕੀਤਾ, ਬਪਤਿਸਮਾ ਲਿਆ ਅਤੇ ਘਰ ਵਾਪਸ ਗਿਆ ਅਤੇ ਜੋ ਰੋਮਨ ਸੰਸਾਰ ਦਾ ਪ੍ਰਤੀਕ ਸੀ। ਇੱਥੇ ਅਪਿਆਈ ਖੁਸਰੇ ਦਾ ਵੀ ਪੌਲੁਸ ਨੂੰ ਯੂਰਪੀ ਧਰਤੀ 'ਤੇ ਖੁਸ਼ਖਬਰੀ ਲੈ ਜਾਣ ਲਈ ਮਕਦੂਨੀਆਈ ਸੱਦਾ ਮਿਲਣ ਤੋਂ ਕਈ ਸਾਲ ਪਹਿਲਾਂ ਧਰਮ ਪਰਿਵਰਤਨ ਹੋਇਆ ਸੀ। ਸਾਨੂੰ ਨਹੀਂ ਪਤਾ ਕਿ ਇੱਥੇ ਅਪਿਆਈ ਅਧਿਕਾਰੀ ਨਾਲ ਕੀ ਹੋਇਆ, ਜਾਂ ਉਸਨੇ ਆਪਣੇ ਘਰ ਵਿੱਚ ਕਿਸੇ ਨੂੰ ਪ੍ਰਚਾਰ ਕੀਤਾ ਜਾਂ ਨਹੀਂ, ਪਰ ਇਹ ਸਪਸ਼ਟ ਹੈ ਕਿ 4th ਸਦੀ ਤੱਕ ਈਸਾਈ ਧਰਮ ਉਸਦੇ ਵਤਨ ਕੁਸ਼ਮੇਰੋ ਵਿੱਚ ਮਜ਼ਬੂਤੀ ਨਾਲ ਸਥਾਪਿਤ ਹੋ ਗਿਆ ਸੀ ਅਤੇ ਉਸੇ ਸਮੇਂ ਇਹ ਅਬਿਸੀਨੀਆ, ਆਧੁਨਿਕ ਇਥੋਪੀਆ ਅਤੇ ਸਾਰੇ ਅਫਰੀਕੀ ਤੱਟ ਦੇ ਨਾਲ ਨਾਲ ਫੈਲ ਗਿਆ ਸੀ। ਪਰਮਾਤਮਾ ਦੇ ਏਜੰਡੇ ਅਨੁਸਾਰ ਕੰਮ ਕਰਕੇ ਈਸਾਈ ਧਰਮ ਉੱਥੇ ਪਹੁੰਚਦਾ ਹੈ ਜਿੱਥੇ ਇਸ ਨੂੰ ਪਹੁੰਚਣ ਦੀ ਲੋੜ ਹੈ ਅਤੇ ਖੁਸ਼ਖਬਰੀ ਕੌਮਾਂ ਵਿੱਚ ਫੈਲਦੀ ਹੈ। ਇਸ ਸ਼ਹਿਰ ਵਿੱਚ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਬਚਾਏਗਾ। ਕੌਮਾਂ ਵਿੱਚ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਬਚਾਏਗਾ। ਆਓ ਉਸਦੇ ਏਜੰਡੇ ਅਨੁਸਾਰ ਚੱਲੀਏ ਅਤੇ ਉਸਦੇ ਰਾਜ ਨੂੰ ਵੱਧਦੇ ਹੋਏ ਵੇਖੀਏ। ਨਿੱਜੀ ਪ੍ਰਚਾਰ ਚਰਚ ਦਾ ਜੀਵਨ ਖੂਨ ਹੈ। ਅਸੀਂ ਸਾਰੇ ਵੱਖਰੇ ਹਾਂ, ਸਾਡੇ ਸਾਰਿਆਂ ਦੀਆਂ ਵੱਖੋ ਵੱਖਰੀਆਂ ਸ਼ਖਸੀਅਤਾਂ ਹਨ, ਸਾਡੇ ਸਾਰਿਆਂ ਦੀਆਂ ਵੱਖਰੋ ਵੱਖਰੀਆਂ ਅਧਿਆਤਮਿਕ ਦਾਤਾਂ ਹਨ, ਪਰ ਸਾਨੂੰ ਸਾਰਿਆਂ ਨੂੰ ਨਿੱਜੀ ਪ੍ਰਚਾਰਕ ਬਣਨ ਲਈ ਬੁਲਾਇਆ ਗਿਆ ਹੈ। ਅਸੀਂ ਇਹ ਪ੍ਰਭਾਵਸ਼ਾਲੀ ਢੰਗ ਨਾਲ ਕਿਵੇਂ ਕਰ ਸਕਦੇ ਹਾਂ? ਪ੍ਰਭੂ ਨੂੰ ਸੁਣ ਕੇ ਉਸਨੂੰ ਸਾਨੂੰ ਨਿਰਦੇਸ਼ਿਤ ਕਰਨ ਦੀ ਆਗਿਆ ਦੇ ਕੇ, ਇਹ ਮਾਮਲਾ ਹੈ ਭਾਵੇਂ ਰਸਤਾ ਪੈਸਲੀ ਰੋਡ ਵੈਸਟ ਦੇ ਨਵੇਂ ਦੇ ਨਾਲ ਹੋਵੇ ਜਾਂ ਧਰਤੀ ਦੇ ਸਭ ਤੋਂ ਦੂਰ ਦੇ ਹਿੱਸਿਆਂ ਤੱਕ। ਕਿ ਅਸੀਂ ਉਸਨੂੰ ਸੁਣਾਂਗੇ ਅਤੇ ਉਸਨੂੰ ਸਾਡੇ ਮਾਰਗ ਨਿਰਦੇਸ਼ਿਤ ਕਰਨ ਲਈ ਆਗਿਆ ਦੇਵਾਂਗੇ? ਕਿ ਪਰਮਾਤਮਾ ਤੁਹਾਨੂੰ ਨਿੱਜੀ ਪ੍ਰਚਾਰ ਲਈ ਚੁਣੌਤੀ ਦੇ ਰਿਹਾ ਹੈ? ਕੀ ਤੁਸੀਂ ਜਵਾਬ ਦੇ ਰਹੇ ਹੋ? ਕੀ ਪਰਮਾਤਮਾ ਤੁਹਾਨੂੰ ਵਿਦੇਸ਼ਾਂ ਵਿੱਚ ਖੁਸ਼ਖਬਰੀ ਲੈ ਜਾਣ ਲਈ ਚੁਣੌਤੀ ਦੇ ਰਿਹਾ ਹੈ ਜਾਂ ਕਿਸੇ ਖਾਸ ਲੋਕਾਂ ਦੇ ਸਮੂਹ ਨੂੰ? ਕੀ ਤੁਸੀਂ ਜਵਾਬ ਦੇ ਰਹੇ ਹੋ? ਅਸੀਂ ਇਸ ਤਰ੍ਹਾਂ ਜਵਾਬ ਦਿੰਦੇ ਹਾਂ, ਪ੍ਰਭੂ ਨੂੰ ਸੁਣ ਕੇ ਅਤੇ ਉਸਨੂੰ ਸਾਨੂੰ ਨਿਰਦੇਸ਼ਿਤ ਕਰਨ ਦੀ ਆਗਿਆ ਦੇ ਕੇ, ਸਾਡੇ ਰਸਤੇ ਵਿੱਚ ਆਉਣ ਵਾਲੇ ਮੌਕਿਆਂ ਨੂੰ ਲੈ ਕੇ, ਪਰਮਾਤਮਾ ਦੇ ਬੱਚੇ ਨੂੰ ਜਾਣ ਅਤੇ ਬੋਲ ਕੇ, ਲੋਕਾਂ ਨੂੰ ਪ੍ਰਭੂ ਵੱਲ ਲੈ ਕੇ ਜਾਣ ਦੇ ਅਤੇ ਪਰਮਾਤਮਾ ਦੇ ਏਜੰਡੇ ਦੇ ਦੁਆਰਾ ਕੰਮ ਕਰਕੇ। ਆਮੀਨ।